उनाठवां श्लोक। फरीदा जिन्हीं कमी नाहे गुण ते कमड़े विसार मत शर्मिंदा थी वहीं साईं दै दरबार। फरीदा जिन्हीं कमी नाहे गुण ते कमड़े विसार जिन्हीं कमी जिन्ना कमां विच नाहे गुण कोई लाभ नहीं कोई लाहा नहीं ते कमड़े ओहो जहे कोजे कम ओहो जहे निकम्मे कम विसार पुला दे पाव है छड़ दे। फरीदा जिन्नी कमी नाहे गुण ते कमड़े विसार। हे फरीद तू ओ निकम्मे कम छड़ दे जिन्ना विच तेरी जिंद वास्ते कोई लाभ नहीं है ओ सारे कम जिन्ना विच तेरी आत्मा नू कोई लाभ नहीं पहुंचना निकम्मे ते कोजे हन उन्हां नू छड़ दे। मत शर्मिंदा थी वही साईं दै दरबार। मत मतां वेख किते शर्मिंदा थी वही शर्मिंदा होवे साईं दै दरबार मालक प्रभु दे दरबार विच। मत शर्मिंदा थी वही साईं दै दरबार। मतां तैनू कोजे कमां विच रुझे रहन करके अते परमात्मा नू भुला देण करके उसदे दरबार विच शर्मिंदा होना पवे। फरीदा जिन्नी कमी नाहे गुण ते कमड़े विसार मत शर्मिंदा थी वही साईं दै दरबार। श्लोक नंबर 60। फरीदा साहिब की कर चाकरी दिल दी लाहे परांद दरवेशां नू लोड़िए रुखां दी जीरांद। फरीदा साहिब की कर चाकरी दिल दी लाहे परांद। साहिब की मालक जी दी प्रभु जी दी कर चाकरी नौकरी कर सेवा कर बंदगी रूपी सेवा कर सिमरन भगती ए मालक प्रभु जी दी चाकरी होया कर दी है। सिर्फ बंदगी नू ही भगती नू ही मालक जी दी चाकरी आखीदा है। लाहे लाह के छड के दूर करके परांद परांत वहम परम लाहे परांद सारे वहम परम अते वहम परमा नाल जुड़े फिक्र छड के वहम ही संस्या फिक्रा नू जन्म देंदे हन। फरीदा साहिब की कर चाकरी दिल दी लाहे परांद। हे फरीद तू सारे वहम परम दिलों दूर करके एक मालिक प्रभु जी दी बंदगी विच लग जा। धर्म दे ठेकेदारा ने अनेकां भरमां वहमां दे जाल विछा रखे हन मनुखां लई। कोई विरला इन्हां जालां विचों फसणों बचदा है। फरीदा साहिब की कर चाकरी दिल दी लाहे परांद। हे फरीद तू सारे भरम वहम दिलों दूर करके सिर्फ एक प्रभु जी दी बंदगी विच जुड़ जा। एहो लाहे वाला कम है तेरे लई। और ए वी चेते रखी कि दरवेशां नू लोड़िए रुखां दी जीरांद। दरवेश फकीर लोड़िए चाहिदी है। दरवेशां नू लोड़िए दरवेशां नू चाहिदी है। जीरांद जेरा सहनशीलता जरना तीरज सबर रुखां दी जीरांद दरख्तां वाली सहनशीलता रुखां बिरछां वाली सहनशीलता तीरज ते सबर। ओह जेही सहनशीलता ते तीरज सबर जेहो जेही दरख्तां विच वेखी दी है। दरवेशां नू लोड़िए रुखां दी जीरांद। ਅਤੇ ਫਰੀਦ, ਇਹ ਵੀ ਯਾਦ ਰੱਖੀ ਕਿ ਜੇਕਰ ਤੂੰ ਫਕੀਰੀ ਕਮਾਉਣੀ ਹੈ ਤਾਂ ਤੇਰੇ ਪਾਸ ਰੁੱਖਾਂ ਵਾਲਾ ਜਿਗਰਾ ਚਾਹੀਦਾ ਹੈ। ਫਕੀਰੀ ਕਮਾਉਣੀ ਹੈ ਤਾਂ ਵੱਡੀ ਸਹਿਨਸ਼ੀਲਤਾ, ਧੀਰਜ ਅਤੇ ਸਬਰ ਸੰਤੋਖ ਵਾਲੀ ਬਿਰਤੀ ਚਾਹੀਦੀ ਹੈ। ਰੁੱਖ ਬਿਰਚ ਸਹਿਨਸ਼ੀਲਤਾ ਦਾ ਨਮੂਨਾ ਹਨ। ਵੇਖੋ, ਲੋਕ ਪੱਥਰ ਮਾਰਦੇ ਹਨ ਦਰਖਤ ਨੂੰ ਅਤੇ ਬਿਰਚ ਮਾਰ ਸਹਿੰਦਾ ਹੋਇਆ ਵੀ ਫਲ ਕੇਰਦਾ ਹੈ। ਪੱਥਰ ਮਾਰਨ ਵਾਲੇ ਨੂੰ ਵੀ ਤਪਦੇ ਸੂਰਜ ਵਿੱਚ ਸੀਤਲ ਛਾਇਆ ਤੋਂ ਇਨਕਾਰ ਨਹੀਂ ਕਰਦਾ। ਹੇ ਫਰੀਦ, ਫਕੀਰੀ ਕਮਾਉਣੀ ਹੈ ਤਾਂ ਅਜਿਹੀ ਸਹਿਨਸ਼ੀਲਤਾ ਚਾਹੀਦੀ ਹੈ ਤੇਰੇ ਕੋਲ। ਧੀਰਜ, ਸਬਰ, ਸੀਤਲਤਾ, ਸਹਿਨਸ਼ੀਲਤਾ, ਇਹ ਵੱਡੇ ਗੁਣ ਹੁੰਦੇ ਨੇ ਪ੍ਰਭੂ ਪਿਆਰਿਆਂ ਵਿੱਚ। ਬੁੱਧ ਆਸਣ ਲਾਈ ਬੈਠੇ ਸਨ ਵਣ ਵਿੱਚ ਕਿਸੇ ਬਿਰਚ ਥੱਲੇ। ਕੋਈ ਮਨਮੁੱਖ ਆ ਨਿਕਲਿਆ ਉਸ ਪਾਸੇ, ਬੁੱਧ ਦੇ ਨੇੜ ਗਿਆ, ਥੋੜਾ ਜਿਹਾ ਚੁੱਕਿਆ, ਮੱਥਾ ਟੇਕਣ ਲਈ ਨਹੀਂ, ਸ਼ਰਾਰਤ ਵਸ ਹੋ ਕੇ ਵੇਖਿਆ ਚੰਗੀ ਤਰ੍ਹਾਂ ਬੁੱਧ ਦੇ ਚਿਹਰੇ ਵੱਲ ਤੇ ਫਿਰ ਥੁੱਕਿਆ ਬੁੱਧ ਦੇ ਮੂੰਹ ਤੇ। ਸੋਚਦਾ ਸੀ ਕਿ ਇਹ ਫਕੀਰ ਅੱਗ ਬਗੋਲਾ ਹੋ ਜਾਏਗਾ, ਮੈਂ ਨੱਸਾਂਗਾ, ਇਹ ਮੇਰੇ ਪਿੱਛੇ ਨੱਸੇਗਾ, ਮੈਂ ਇਸ ਨੂੰ ਡਾਹ ਨਹੀਂ ਦੇਣੀ, ਸ਼ਾਇਦ ਇਹ ਦੋ ਚਾਰ ਗਾਲਾਂ ਵੀ ਕੱਢੇਗਾ, ਮੈਂ ਇਸ ਤੋਂ ਵੱਧ ਕੇ ਇਸ ਨੂੰ ਗਾਲੀਆਂ ਸੁਣਾਵਾਂਗਾ। ਪਰ ਹੈਰਾਨ ਸੀ, ਬੁੱਧ ਤਾਂ ਉਵੇਂ ਮੁਸਕਰਾ ਰਹੇ ਸਨ ਜਿਵੇਂ ਪਹਿਲਾਂ ਮੁਸਕਰਾ ਰਹੇ ਸਨ, ਚਿਹਰੇ ਤੇ ਕੋਈ ਤਬਦੀਲੀ ਨਹੀਂ ਸੀ, ਕੋਈ ਗੁੱਸੇ ਦਾ ਨਿਸ਼ਾਨ ਨਹੀਂ ਸੀ। ਇਹ ਮੂਰਖ ਬੰਦਾ ਨਿਰਾਸ਼ ਹੋ ਆਪਣੇ ਰਾਹ ਤੁਰ ਗਿਆ। ਰਾਤ ਜਦੋਂ ਮੰਜੀ ਤੇ ਲੇਟਿਆ ਤਾਂ ਇਸਦਾ ਅੰਦਰਲਾ ਇਸਨੂੰ ਲਾਣਤਾਂ ਪਾਉਣ ਲੱਗਾ। ਸੋਚਣ ਲੱਗਾ, ਮੈਂ ਬਿਲਾ ਵਜ੍ਹਾ ਇੱਕ ਦਰਵੇਸ਼ ਫਕੀਰ ਨੂੰ ਸਤਾਉਣਾ ਚਾਹਿਆ, ਬਿਲਾ ਵਜ੍ਹਾ ਉਸਦੀ ਸਿਮਰਨ ਬੰਦਗੀ ਵਿੱਚ ਖਲਲ ਪਾਈ, ਅਤੇ ਉਹ ਕਿਹੜਾ ਮਹਾਨ ਜਿਗਰੇ ਵਾਲਾ ਤੇ ਸ਼ਾਂਤ ਸੁਭਾਅ ਸੀ। ਜ਼ਰਾ ਵੀ ਨਾਰਾਜ਼ਗੀ ਜਾਂ ਗੁੱਸੇ ਦੀ ਨਿਸ਼ਾਨੀ ਉਸਦੇ ਚਿਹਰੇ ਤੇ ਨਾ ਆਈ, ਉਹ ਤਾਂ ਸਗੋਂ ਉਵੇਂ ਮੁਸਕਰਾ ਰਿਹਾ ਸੀ ਜਿਵੇਂ ਕੁਛ ਵਾਪਰਿਆ ਹੀ ਨਹੀਂ। ਉਹ ਤਾਂ ਬਿਲਕੁਲ ਅਡੋਲ ਚਿੱਤ ਉਵੇਂ ਹੀ ਮਸਤ ਬੈਠਾ ਰਿਹਾ। ਸਾਰੀ ਰਾਤ ਇਹ ਬੰਦਾ ਸੌਂ ਨਾ ਸਕਿਆ। ਆਪਣੀ ਕਰਨੀ ਤੇ ਉਹ ਬੜਾ ਸ਼ਰਮਿੰਦਾ ਤੇ ਪਸ਼ੇਮਾਨ ਸੀ। ਸਵੇਰ ਸਾਰ ਉਹ ਉੱਠਿਆ ਤੇ ਉਸ ਪਾਸੇ ਨੂੰ ਦੌੜ ਪਿਆ ਜਿੱਧਰ ਇਹ ਘਟਨਾ ਵਾਪਰੀ ਸੀ। ਬੁੱਧ ਉਸੇ ਦਰਖਤ ਥੱਲੇ ਬੈਠੇ ਸਨ। ਇਸਨੇ ਇਸ ਵਾਰੀ ਚੁੱਕ ਕੇ ਬੁੱਧ ਦੇ ਪੈਰ ਫੜ ਲਏ, ਖੂਬ ਰੋਇਆ ਤੇ ਗਿੜਗਿੜਾ ਕੇ ਮਾਫੀ ਮੰਗਣ ਲੱਗਾ। ਬੁੱਧ ਨੇ ਆਖਿਆ, ਤੁਸੀਂ ਕਾਹਦੀ ਮਾਫੀ ਮੰਗ ਰਹੇ ਹੋ, ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ। ਇਹ ਆਖਣ ਲੱਗਾ, ਮੈਂ ਉਹੀ ਕਲਵਲਾ ਹਾਂ ਜਿਸਨੇ ਤੁਹਾਡੇ ਮੂੰਹ ਤੇ ਥੁੱਕਿਆ ਸੀ, ਮੈਨੂੰ ਮਾਫ ਕਰੋ, ਮੈਂ ਬੜਾ ਸ਼ਰਮਿੰਦਾ ਹਾਂ ਆਪਣੀ ਕਰਨੀ ਤੇ। ਬੁੱਧ ਆਖਣ ਲੱਗੇ, ਤੂੰ ਕਲਵਲਾ ਨਹੀਂ ਹੋ ਸਕਦਾ, ਉਹ ਤਾਂ ਕੋਈ ਹੋਰ ਸੀ। ਕੱਲ ਔਰ ਅੱਜ ਦਰਮਿਆਨ ਬੜਾ ਪਾਣੀ ਬਹਿ ਚੁੱਕਾ ਹੈ, ਅੱਜ ਜੋ ਮੇਰੇ ਸਾਹਮਣੇ ਖੜੋਤਾ ਹੈ ਉਹ ਤਾਂ ਨਿਮਰਤਾ ਤੇ ਖਿਮਾ ਦੀ ਮੂਰਤ ਹੈ, ਇਹ ਕੱਲ ਵਾਲਾ ਉਪਦਰੀ ਕਿਵੇਂ ਹੋ ਸਕਦਾ ਹੈ। ਉਪਦਰੀ ਤਾਂ ਬੀਤ ਗਿਆ, ਬਹਿ ਗਿਆ, ਸੁਪਨਾ ਹੋ ਗਿਆ, ਅੱਜ ਨਵੇਂ ਨੇ ਜਨਮ ਲਿਆ ਹੈ ਜੋ ਖਿਮਾ ਤੇ ਨਿਮਰਤਾ ਵਰਗੇ ਸਦਗੁਣਾਂ ਨਾਲ ਭਰਿਆ ਪਿਆ ਹੈ। ਬੁੱਧ ਦੀ ਜੀਰਾਂਦ ਨੇ, ਬੁੱਧ ਦੀ ਸਹਿਨਸ਼ੀਲਤਾ ਤੇ ਮਿਠਾਸ ਨੇ ਕਿਸੇ ਨੂੰ ਨਵਾਂ ਜੀਵਨ ਦੇ ਦਿੱਤਾ। ਬਸ ਜਿਤਨੇ ਵੀ ਸੰਤ ਮਹਾਤਮਾ ਬੁੱਧ ਪੁਰਸ਼ ਹੁੰਦੇ ਹਨ, ਉਹ ਆਪਣੀ ਸਹਿਨਸ਼ੀਲਤਾ ਤੇ ਸੀਤਲਤਾ ਦੂਜਿਆਂ ਤਾਈਂ ਫੈਲਾਉਂਦੇ ਨੇ ਅਤੇ ਕਈਆਂ ਨੂੰ ਨਵਾਂ ਜੀਵਨ ਬਖਸ਼ ਜਾਂਦੇ ਨੇ। ਜ਼ਰਾ ਖਿਆਲ ਕਰੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੀਰਾਂਦ ਦਾ, ਜ਼ਰਾ ਕੁ ਧਿਆਨ ਕਰੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹਿਨਸ਼ੀਲਤਾ ਤੇ ਸਬਰ ਸੰਤੋਖ ਦਾ। ਇਹ ਦੋ ਦੀਵੇ ਅਣਗਿਣਤ ਦੀਵੇ ਬਾਲ ਗਏ, ਕੁੱਲ ਜਹਾਨ ਨੂੰ ਰੋਸ਼ਨ ਕਰ ਗਏ, ਅਨੇਕਾਂ ਦੀਆਂ ਆਤਮਾਵਾਂ ਨੂੰ ਹਲੂਣਾ ਵੱਜਾ ਤੇ ਜਾਗੀਆਂ, ਅਣਗਿਣਤ ਬੰਦਿਆਂ ਨੂੰ ਨਵਾਂ ਜੀਵਨ ਮਿਲਿਆ। ਫਰੀਦਾ ਸਾਹਿਬ ਕੀ ਕਰ ਚਾਹ ਕਰੀ, ਦਿਲ ਦੀ ਲਾਹੇ ਪਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਸ਼ਲੋਕ ਨੰਬਰ 61। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਹਿ ਹੀ ਭਰਿਆ ਮੈਂ ਫਿਰਾਂ, ਲੋਕ ਕਹੈਂ ਦਰਵੇਸ਼। ਖਿਆਲ ਰੱਖਣਾ ਪਾਠ, ਗੁਣ ਹੀ ਭਰਿਆ ਮੈਂ ਫਿਰਾਂ ਐਸਾ ਨਹੀਂ। ਇਹ ਲਫ਼ਜ਼ ਜਿਸ ਦੇ ਸਪੈਲਿੰਗ ਗੱਗੇ ਨੂੰ ਔਂਕੜ, ਨੰਨਾ ਹਾਹੇ ਨੂੰ ਬਿਆਰੀ ਹੈ, ਇਹ ਦੋ ਲਫ਼ਜ਼ਾਂ ਦਾ ਮਿਸ਼ਰਣ ਹੈ। ਗੁਨਹਿ ਹੀ, ਗੁਨਾਹਾਂ ਹੀ ਗੁਨਾਹਾਂ ਨਾਲ, ਬਹੁਤੇ ਗੁਨਾਹਾਂ ਨਾਲ। ਜੇਕਰ ਪਾਠ ਕਰੋਗੇ ਗੁਣ ਹੀ ਭਰਿਆ ਮੈਂ ਫਿਰਾਂ, ਤਾਂ ਅਰਥ ਬਿਲਕੁਲ ਉਲਟ ਹੋ ਜਾਣਗੇ ਕਿ ਮੈਂ ਤਾਂ ਅਨੇਕਾਂ ਗੁਣਾਂ ਨਾਲ ਭਰਿਆ ਫਿਰ ਰਿਹਾ ਹਾਂ। ਤੋ ਆਓ ਫਿਰ ਸ਼ਲੋਕ ਸਰਵਣ ਕਰੋ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਹਿ ਹੀ ਭਰਿਆ ਮੈਂ ਫਿਰਾਂ, ਲੋਕ ਕਹੈਂ ਦਰਵੇਸ਼। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ। ਮੈਂਡੇ ਮੇਰੇ, ਕੱਪੜੇ ਲਿਬਾਸ ਪਹਿਰਾਵਾ ਪੋਸ਼ਾਕ। ਵੇਸ, ਇੱਥੇ ਵੇਸ ਦਾ ਅਰਥ ਹੈ ਅੰਤਹਿਕਰਣ ਜਾਂ ਮਨ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ। ਹੇ ਫਰੀਦ, ਮੇਰਾ ਲਿਬਾਸ ਕਾਲਾ ਹੈ, ਦਰਵੇਸ਼ਾਂ ਵਾਲਾ, ਉਦਾਸੀ ਫਕੀਰਾਂ ਵਾਲਾ। ਫਕੀਰ ਹੁੰਦਿਆਂ, ਦਰਵੇਸ਼ ਹੁੰਦਿਆਂ ਮਨ ਤਾਂ ਮੇਰਾ ਉਜਲਾ ਚਾਹੀਦਾ ਸੀ, ਪਰ ਇਹ ਵੀ ਕਾਲਾ ਹੈ। ਉਨਾ ਹੀ ਕਾਲਾ ਹੈ ਮੇਰਾ ਮਨ ਜਿੰਨੇ ਕਾਲੇ ਮੇਰੇ ਕੱਪੜੇ ਹਨ। ਦਰਵੇਸ਼ ਫਕੀਰ ਤਾਂ ਉਜਲੇ ਪਵਿੱਤਰ ਮਨ ਵਾਲੇ ਹੁੰਦੇ ਹਨ, ਔਰ ਮੈਂ ਜਾਣਦਾ ਹਾਂ ਕਿ ਮੇਰਾ ਮਨ ਗੁਨਾਹਾਂ ਦੀ ਮੈਲ ਨਾਲ ਉਵੇਂ ਕਾਲਾ ਹੈ ਜਿਵੇਂ ਮੇਰੇ ਕੱਪੜੇ ਕਾਲੇ ਹਨ। ਗੁਨਹਿ ਹੀ ਭਰਿਆ ਮੈਂ ਫਿਰਾਂ, ਲੋਕ ਹੈ ਦਰਵੇਸ਼। ਗੁਨਹਿ ਹੀ, ਜਿਵੇਂ ਮੈਂ ਸ਼ਲੋਕ ਦੇ ਸ਼ੁਰੂਆਤ ਵਿੱਚ ਹੀ ਬੇਨਤੀ ਕੀਤੀ ਹੈ, ਇਹ ਲਫ਼ਜ਼ ਗੁਣ ਹੀ ਨਹੀਂ, ਗੁਨਹਿ ਹੀ ਇਸ ਤਰ੍ਹਾਂ ਉਚਾਰਨ ਹੈ, ਅਤੇ ਇਹ ਲਫ਼ਜ਼ ਹੈ ਮਿਸ਼ਰਣ ਦੋ ਲਫ਼ਜ਼ਾਂ ਦਾ, ਗੁਨਹਿ ਪਲੱਸ ਹੀ। ਗੁਨਾਹਾਂ ਹੀ ਗੁਨਾਹਾਂ ਨਾਲ, ਗੁਨਹਿ ਹੀ ਭਰਿਆ ਮੈਂ ਫਿਰਾਂ, ਮੈਂ ਤਾਂ ਗੁਨਾਹਾਂ ਹੀ ਗੁਨਾਹਾਂ ਨਾਲ ਭਰਿਆ ਫਿਰਦਾ ਹਾਂ। ਗੁਨਹਿ ਹੀ ਭਰਿਆ ਮੈਂ ਫਿਰਾਂ, ਲੋਕ ਕਹੈਂ ਦਰਵੇਸ਼। ਮੈਂ ਜਾਣਦਾ ਹਾਂ ਕਿ ਮੈਂ ਤਾਂ ਅੰਦਰ ਖਾਨੇ ਗੁਨਾਹਾਂ ਨਾਲ ਭਰਿਆ ਪਿਆ ਹਾਂ, ਪਰ ਲੋਕ ਕਹੈਂ ਦਰਵੇਸ਼। ਪਰ ਫਿਰ ਵੀ ਜਗਤ ਮੈਨੂੰ ਦਰਵੇਸ਼ ਆਖੀ ਤੁਰਿਆ ਜਾ ਰਿਹਾ ਹੈ, ਮੇਰੇ ਦਰਵੇਸ਼ਾਂ ਵਾਲੇ ਕੱਪੜੇ ਲੋਕਾਂ ਨੂੰ ਧੋਖਾ ਦੇਈ ਜਾ ਰਹੇ ਹਨ। ਮੇਰੇ ਕੱਪੜਿਆਂ ਕਰਕੇ, ਮੇਰੇ ਪਹਿਰਾਵੇ ਕਰਕੇ ਮੈਂ ਲੋਕਾਂ ਨੂੰ ਇੱਕ ਫਕੀਰ, ਇੱਕ ਦਰਵੇਸ਼ ਦਿਸਦਾ ਹਾਂ, ਪਰ ਮੈਂ ਤਾਂ ਜਾਣਦਾ ਹਾਂ ਕਿ ਅੰਦਰ ਖਾਨੇ ਮੇਰਾ ਅੰਤਹਿਕਰਨ ਗੁਨਾਹਾਂ ਨਾਲ ਭਰਿਆ ਪਿਆ ਹੈ। ਫਰੀਦ ਵਰਗੇ ਮਹਾਨ ਸੰਤ ਤਾਂ ਅੰਦਰੋਂ ਬਾਹਰੋਂ ਇੱਕ ਸਨ, ਜਿਵੇਂ ਉਹ ਬਾਹਰੋਂ ਜਗਤ ਨੂੰ ਦਰਵੇਸ਼ ਵਿਖਾਈ ਪੈਂਦੇ ਸਨ, ਸੱਚਮੁੱਚ ਉਹ ਉਵੇਂ ਹੀ ਅੰਦਰੋਂ ਵੀ ਦਰਵੇਸ਼ ਸਨ। ਪਰ ਅੱਜ ਅਨੇਕਾਂ ਬਾਹਰੋਂ ਦਿਸਦੇ ਦਰਵੇਸ਼ ਆਪਣੇ ਕਾਲੇ ਮਨਾਂ ਨੂੰ ਦਰਵੇਸ਼ੀ ਲਿਬਾਸ ਵਿੱਚ ਢੱਕ ਕੇ ਜਗਤ ਨੂੰ ਧੋਖਾ ਦੇ ਰਹੇ ਹਨ। ਸਾਧ ਸੰਗਤ ਜੀਓ, ਦਰਵੇਸ਼ੀ ਹਿਰਦੇ ਕਰਕੇ ਹੁੰਦੀ ਹੈ, پہراوے کر کے نہیں، درویش دی درویشی لکی بھی نہیں رہ سکتی، اس دی درویشی اس دے کرما راہی جگت وچ پرگٹ ہو جائے گی، اس دے ہردے دی پوترتا اس دے ندے جیون وچ چلکے گی۔ وڈیاں دی وڈیائی اسے وچ ہندی ہے کہ اپدیش کرن ویلے نمرتا سہت مندا او اپنے آپ نو گن دے ہن، حالانکہ اصلیت وچ انہاں دی اپنی نرملتا آدرشک ہندی ہے۔ فریدہ، کالے مینڈے کپڑے، کالا مینڈا ویس، گنہ ہی پریا میں پھراں، لوگ کہیں درویش۔ باٹھواں شلوک، تتی تو نہ پلوے جے جل ٹبی دے، فریدہ جو ڈوہاگن رب دی چورے دی چورے۔ تتی تو نہ پلوے جے جل ٹبی دے، تتی سڑی ہوئی، ایتھے سڑی ہوئی کھیتی دی گل ہو رہی ہے، اگ وچ سڑی ہوئی نہیں، بہتے پانی وچ جو سڑ گڑ جاندی ہے۔ واٹر لاگ زمین وچ کھیتی سڑ گڑ جاندی ہے، سیم والی زمین وچ کھیتی سڑ گڑ جاندی ہے، تو پانی، تو ایڑی نو سیاری ہے، پانی وچ پلوے پلڑ دی ہے، پھل دی پھڑ دی ہے، نہ پلوے پلڑ دی نہیں، ود دی پھل دی نہیں، پرفلت نہیں ہوندی۔ جے کر جل ٹبی، جل وچ ٹبی، پانی وچ ٹبی، دے دے وے، جے جل ٹبی دے، پاویں کوئی جے کر پانی وچ ٹوبا دے دے وے۔ تتی تو نہ پلوے جے جل ٹبی دے، پائی پانی وچ ایک وار سڑگی ہوئی کھیتی دوبارہ ہری نہیں ہوندی، پاویں اس کھیتی نو پانی وچ کوئی ڈوبا دے دے وے۔ جو ایک وار سڑ چکی ہے کھیتی واٹر لاگ زمین وچ، او سڑی ہوئی کھیتی نو پاویں کنا پانی دے دیو مڑ ہری نہیں ہوندی۔ فریدہ جو ڈوہاگن رب دی چورے دی چورے، جو جیڑی آتما، جیڑی جیو استری، جیڑی جند، ڈوہاگن دوہاگن مند پاگن، جیڑی جند مندے پاگاں والی ہے۔ فریدہ جو ڈوہاگن رب دی چورے دی چورے، چورے دی چورے سدا ہی چور دی رہندی ہے، وہ زندگی وچ مرجائی ہی مرجائی رہندی ہے، وہ زندگی وچ دکھاں چنتاواں کلیشاں وچ فس کے مرجائی رہندی ہے۔ فریدہ جو ڈوہاگن رب دی چورے دی چورے، پائی او مند پاگن جند، جو باروں تاں درویش جاپدی ہے پر اندروں رب تو سدا وچھڑی رہندی ہے، او سڑی گلی کھیتی وانگوں سدا مرجائی رہندی ہے، اتے سدا دکھ سہندی رہندی ہے۔ اس نو چاہے کتنا اپدیش روپی جل وچ ڈبوئی رکھو، او مڑ ہری نہیں ہوے گی۔ تتی تو نہ پلوے جے جل ٹوبی دے، فریدہ جو ڈوہاگن رب دی چورے دی چورے۔ پاو شلوک دا اے ہے کہ درویش بن کے بھی، فقیری لباس پہن کے بھی، کوئی اندروں من کر کے پربھو جی تو دوری تے رہے، من کر کے گناہاں نال پریا ہی رہے، اس مند پاگی دی قسمت وچ چورا ہی چورا ہے، اس دی چوڑی وچ سدا دکھ تکلیف ہی رہے گی۔ تتی تو نہ پلوے جے جل ٹبی دے، فریدہ جو ڈوہاگن رب دی چورے دی چورے۔ شلوک 63، جاں کواری تاں چاؤ، ویواہی تاں معاملے، فریدہ एहो पछोताओ वत कुआरी ना थी है। जां कुआरी ता चाओ विवाही ता मामले जां जदों ताई जां कुआरी जदों ताई लड़की कुआरी हुंदी है ता चाओ तदों उसनू चाह हुंदा है तदों उसनू व्याही जान दा चाह हुंदा है। जां कुआरी ता चाओ जदों ताई लड़की कुआरी हुंदी है उसनू व्याही जान दा चाह हुंदा है। वो अपने व्याह दे सुहावने सुपने लेंदी रहिंदी है। फरीदा एहो पछोताओ वत कुआरी ना थी है। एहो पछोताओ व्याही जान तो बाद एहो पछतावा रहिंदा है केड़ा वत कुआरी ना थी है। वत मुड़के दोबारा वत कुआरी ना थी है मुड़ कुआरी नहीं हो सकती। वत कुआरी ना थी है व्याही जान तो बाद फिर उसनू ए पछतावा हुंदा है कि मुड़ दोबारा वो कुआरी नहीं हो सकती। जां कुआरी ता चाओ विवाही ता मामले फरीदा एहो पछोताओ वत कुआरी ना थी है। आखदिन फरीद जी जदों ताई ता लड़की कुआरी हुंदी है तदों ताई तो उसनू व्याही जान दा चाओ हुंदा है पर जदों व्याही जांदी है तां उसदे गल ग्रस्ती जीवन दे जंजाल पै जांदे हन। लेकिन हुण जेकर वो चाहे कि मैं पहला वांगू कुआरी हो जावां तां हो नहीं सकती। व्याही जान तो बाद यही पछतावा रहिंदा है कि मुड़ कुआरी नहीं हो सकती। वो पहला चाह अते उत्साह वो पहला जैसी व्याह दी उमंग हुण पैदा नहीं हो सकती। आओ समझिए इस पिछे परमार्थ की है। समझा रहे हन फरीद जी कि बहुत लोग ऐसे हन जिन्हां नूं फकीरी दरवेशी पहला बड़ी भली जापदी है। फकीरी विच पैण तो पहला फकीरी बड़ी चंगी लगदी है पर जदों फकीरी विच पैंदे हन मर्यादगी अते बंदगी वाले जीवन विच पैंदे हन फिर जिवें पहला सुहावनी ते रंगीली जापदी सी उवें नहीं लगदी। फकीरी कमाउणी बड़ी औखी दिसदी है। जीवन नूं एक खास मर्यादा विच टालना अते फिर उस मर्यादा नूं हमेशा बरकरार रखना कोई सौखा काम नहीं। पर फिर यह भी सच है कि फकीरी विच पै के जदों बंदगी दा रस पै जांदा है तो फकीरी छड़ के साधारण संसारी जीवन विच पैना भी नामुमकिन दिसदा है। भाव है दरवेशी कमाउणी है तो बड़ी औखी पर औखी हुंदिया भी बंदगी दे रस नाल भरी है जो मुड़ छड़ना बड़ा औखा हुंदा है। जां कुआरी ता चाओ विवाही ता मामले फरीदा एहो पछोताओ वत कुआरी ना थी है। श्लोक नंबर 64। कलर केरी छपड़ी आए उलथे हंज चिंजू बोड़न ना पीवें उड़न संधी डांज। कलर केरी छपड़ी आए उलथे हंज। कलर रेही वाली जमीन पत्थर वर्गी करड़ी जमीन जिस विच खेती ना हो सके। रेही शोरा केरी दी छपड़ी मनमुखां दी संगत नूं कुसंगत नूं छपड़ी आख्या है। पैड़ियां दी संगत कलर दी छपड़ी है। कलर केरी छपड़ी कुसंगत एक कलर दी छपड़ी है। ਮਨਮੁੱਖਾਂ ਦੀ ਸੰਗਤ ਕਲਰ ਦੀ ਛਪੜੀ ਹੈ, ਇੱਕ ਐਸੀ ਛਪੜੀ ਜਿਸ ਦਾ ਪਾਣੀ ਕਲਰ ਕਰਕੇ ਪੀਣ ਯੋਗ ਨਹੀਂ। ਉਲੱਥੇ ਉਤਰੇ ਆਏ, ਉਲੱਥੇ ਉੱਡਦੇ ਉੱਡਦੇ ਉੱਥੇ ਆ ਉਤਰੇ। ਹੰਜ ਹੰਸ, ਸੰਤ ਪੁਰਖਾਂ ਨੂੰ ਹੰਸ ਆਖਿਆ ਹੈ। ਹੰਜ ਸੰਤ ਪੁਰਖ ਭਗਤ ਮਹਾਤਮਾ। ਕੱਲਰ ਕੇਰੀ ਛਪੜੀ ਆਏ ਉਲੱਥੇ ਹੰਜ। ਭਾਈ ਮਨਮੁੱਖਾਂ ਦੀ ਸੰਗਤ ਐਸੀ ਹੈ ਜਿਵੇਂ ਕੱਲਰ ਦੀ ਛਪੜੀ। ਆਏ ਉਲੱਥੇ ਹੰਜ, ਕੱਲਰ ਦੀ ਛਪੜੀ ਵਿੱਚ ਗਲਤੀ ਨਾਲ ਹੰਸ ਆ ਉਤਰੇ। ਭਾਵ ਹੈ ਕਈ ਵਾਰ ਬਿਨਾਂ ਚਿਤਵਿਆਂ ਬਿਨਾਂ ਇਰਾਦੇ ਸੰਤ ਜਨ ਕੁਸੰਗਤ ਵਿੱਚ ਜਾ ਪਹੁੰਚਦੇ ਹਨ। ਕੱਲਰ ਕੇਰੀ ਛਪੜੀ ਆਏ ਉਲੱਥੇ ਹੰਜ। ਫਿਰ ਆਖਦੇ ਨੇ ਫਰੀਦ ਜੀ, ਚਿੰਜੂ ਬੋੜਨ ਨਾ ਪੀਵੈ ਉੱਡਣ ਸੰਧੀ ਡੰਜ। ਚਿੰਜੂ ਚੁੰਜ ਬੋੜਨ ਡੋਬਦੇ ਹਨ, ਚਿੰਜੂ ਬੋੜਨ ਉਹ ਹੰਸ ਇਸ ਛਪੜੀ ਦੇ ਪਾਣੀ ਵਿੱਚ ਪਾਣੀ ਪੀਣ ਦੇ ਲਈ ਆਪਣੀ ਚੁੰਜ ਡੋਬਦੇ ਹਨ। ਤੇ ਫਿਰ ਹੁੰਦਾ ਕੀ ਹੈ, ਨਾ ਪੀਵੈ ਉਹ ਛਪੜੀ ਦਾ ਮੈਲਾ ਪਾਣੀ ਪੀ ਨਹੀਂ ਸਕਦੇ। ਮੈਲਾ ਪਾਣੀ ਪੀਣਾ ਉਹਨਾਂ ਦਾ ਸੁਭਾਵ ਨਹੀਂ। ਚਿੰਜੂ ਬੋੜਨ ਉਹ ਹੰਸ ਇਸ ਛਪੜੀ ਦੇ ਪਾਣੀ ਵਿੱਚ ਪਾਣੀ ਪੀਣ ਦੇ ਲਈ ਆਪਣੀ ਚੁੰਝ ਡੋਬਦੇ ਹਨ, ਪਰ ਨਾ ਪੀਵੈ ਉਹ ਇਹ ਮੈਲਾ ਪਾਣੀ ਪੀ ਨਹੀਂ ਸਕਦੇ। ਉੱਡਣ ਸੇਤੀ ਡੰਜ, ਚੁੰਝ ਡਬੋਦਿਆਂ ਸਾਰ ਉਹਨਾਂ ਨੂੰ ਉੱਥੋਂ ਉੱਡ ਜਾਣ ਦੀ ਤਾਂਘ ਉੱਠਦੀ ਹੈ। ਡੰਜ ਤਾਂਗ ਉਮੰਗ ਚਾਹਤ, ਚੁੰਝ ਡਬੋਦਿਆਂ ਸਾਰ ਉਹਨਾਂ ਨੂੰ ਉੱਥੇ ਉਡਾਰੀ ਲਾਣ ਦੀ ਸੁਝਦੀ ਹੈ। ਉਸ ਛਪੜੀ ਦਾ ਕਲਰ ਵਾਲਾ ਪਾਣੀ ਹੰਸਾਂ ਦੇ ਅਨੁਕੂਲ ਨਹੀਂ। ਛਪੜੀ ਦਾ ਮੈਲਾ ਕਲਰ ਵਾਲਾ ਪਾਣੀ ਹੰਸਾਂ ਦੇ ਪੀਣ ਦੇ ਅਨੁਕੂਲ ਨਹੀਂ। ਉਹਨਾਂ ਅੰਦਰ ਉੱਥੋਂ ਛੇਤੀ ਉੱਡ ਜਾਣ ਦੀ ਚਾਹਤ ਬਣਦੀ ਹੈ। ਮਨਮੁੱਖਾਂ ਦੇ ਡੇਰੇ, ਕਲਰ ਦੀਆਂ ਛਪੜੀਆਂ ਸੰਤਾਂ ਮਹਾਂਪੁਰਖਾਂ ਦੇ ਰਹਿਣ ਦੀ ਜਗ੍ਹਾ ਨਹੀਂ। ਪੁੱਲ ਨਾਲ ਗਲਤੀ ਖਾ ਕੇ ਜੇ ਉਹ ਐਸੀ ਜਗ੍ਹਾ ਆ ਜਾਣ, ਐਸੀ ਛਪੜੀ ਤੇ ਆ ਉਤਰਨ, ਤਾਂ ਉਥੋਂ ਦਾ ਮੈਲਾ ਪਾਣੀ ਇਹਨਾਂ ਦੇ ਪੀਣ ਜੋਗਾ ਨਹੀਂ ਹੁੰਦਾ। ਹੰਸ ਮੈਲਾ ਪਾਣੀ ਨਹੀਂ ਪੀਂਦੇ, ਉਹ ਕੁਕਰਮਾ ਰੂਪੀ ਮੈਲੇ ਪਾਣੀ ਨਹੀਂ ਪੀਂਦੇ। ਮੈਲ ਵਿੱਚ ਚੁੰਝ ਡੁੱਬਦਿਆਂ ਹੀ ਉਹਨਾਂ ਨੂੰ ਮੈਲ ਦੀ ਸੋਝੀ ਹੋ ਜਾਂਦੀ ਹੈ, ਉਹ ਫਿਰ ਉਥੋਂ ਉੱਡ ਜਾਣ ਦੀ ਕਾਲ ਵਿੱਚ ਹੁੰਦੇ ਹਨ। ਉਹ ਫਿਰ ਉਡੀਕ ਕਰਦੇ ਨੇ ਉਸ ਸਮੇਂ ਦੀ ਜਦੋਂ ਉਹ ਉਥੋਂ ਉੱਡ ਕੇ ਦੂਰ ਚਲੇ ਜਾਣ। ਕੱਲਰ ਕੇਰੀ ਛਪੜੀ ਆਏ ਉਲੱਥੇ ਹੰਜ, ਚਿੰਜੂ ਬੋੜਨ ਨਾ ਪੀਵੈ ਉੱਡਣ ਸੰਧੀ ਡੰਜ। ਸ਼ਲੋਕ ਨੰਬਰ 65। ਹੰਸ ਉੱਡਰ ਕੋਧਰੇ ਪਿਆ, ਲੋਕ ਵਿਡਾਰਨ ਜਾਏ। ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਧਰਾ ਖਾਏ। ਹੰਸ ਉੱਡਰ ਕੋਧਰੇ ਪਿਆ, ਲੋਕ ਵਿਡਾਰਨ ਜਾਏ। ਉੱਡਰ ਉੱਡ ਕੇ, ਕੋਧਰਾ ਬਾਥੂ ਵਰਗਾ ਕਾ, ਜਿਸਦਾ ਦਾਣਾ ਪੀ ਕੇ ਗਰੀਬ ਲੋਕ ਰੋਟੀ ਪਕਾਉਂਦੇ ਹਨ। ਹੰਸ ਉੱਡਰ ਕੋਧਰੇ ਪਿਆ, ਲੋਕ ਵਿਡਾਰਨ ਜਾਏ। ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਧਰਾ ਖਾਏ। ਉੱਡਰ ਉੱਡ ਕੇ, ਕੋਧਰਾ ਬਾਥੂ ਵਰਗਾ ਕਾ, ਜਿਸਦਾ ਦਾਣਾ ਪੀ ਕੇ ਗਰੀਬ ਲੋਕ ਰੋਟੀ ਪਕਾਉਂਦੇ ਹਨ। ਕੋਧਰੇ ਪਿਆ, ਕੋਧਰੇ ਦੀ ਪੈਲੀ ਵਿੱਚ ਜਾ ਪਿਆ, ਕੋਧਰੇ ਦੀ ਪੈਲੀ ਵਿੱਚ ਜਾ ਬੈਠਾ। ਹੰਸ ਉੱਡਰ ਕੋਧਰੇ ਪਿਆ, ਕੋਈ ਹੰਸ ਉੱਡ ਕੇ ਕਿਧਰੇ ਕੋਧਰੇ ਦੀ ਪੈਲੀ ਵਿੱਚ ਜਾ ਬੈਠਾ। ਤੇ ਫਿਰ ਹੋਇਆ ਕਿ ਲੋਕ ਵਿਡਾਰਨ ਜਾਏ, लोग दुनिया दे बंदे ना समझ बंदे ना समझ संसारी लोग विदारण जाए उड़ान ले जांदे हन कोदरे दी पैड़ी विचों हंस नू उड़ान जांदे हन गहला लोक ना जानदा गहला कमला गहला लोक कमला जगत ना जानदा ए नहीं जानदा ए गल नहीं समझदा गहला लोक ना जानदा कमला जगत ए गल नहीं जानदा केड़ी गल हंस ना कोदरा खाए हंस कदे कोदरा नहीं खांदा कोदरा हंस दी खुराक नहीं इस करके हंस नू कोदरे दे खेत विचों उड़ान दी खेचल भी बेलोड़ी है ओ आप ही कोदरे दे खेत विचों चला जाएगा क्योंकि उसकी खुराक उथे नहीं। हुण आओ समझिए परमार्थ की है। पिछले श्लोक नाल रला के वेखो ख्याल ओहो ही चलिया आ रहा है। जिवें हंस जे किते गलती नाल कलर केरी छपड़ी विच जा बैठे तां उन्हां नूं उड्डण सेती डंज लगी रहिंदी है केड़ी घड़ी उथों उड़ जाइए। तिवें ही जे हंस कोदरे दे खेत विच जा बैठे तां उथों उसनूं शशकेर के उड़ाण दी लोड़ नहीं ओ अपने आप बड़ी जल्दी ही उथो चला जाएगा क्योंकि उथे उसकी खुराक नहीं। कलर केरी छपड़ी विच हंस दे पीण लई पानी नहीं कोदरे दे खेत विच उसके खाण लई दाणा नहीं। जिवें कलर केरी छपड़ी मनमुखां दी संगत है भैड़ियां दी संगत है तिवें भाई कोदरे दा खेत भी मनमुखां दी भैड़ी संगत है। अजिहियां थावां ते संत पुरख गलती नाल जा पहुंचन तां उन्हां नूं किसे चेतावनी दी लोड़ नहीं कोई वार्न करन दी लोड़ नहीं कोई कौशन देन दी लोड़ नहीं। संत हंस पली भांत जानदा है कि अजिही कुसंगत विच उसदी थां नहीं अजिही कुसंगत विच उसदी खुराक नहीं। हंस उडर कोदरे पया लोक विदारण जाए गहला लोक न जानदा हंस न कोदरा खाए। श्लोक नंबर 66। चल चल गईयां पंखियां जिन्नी वसाए तल फरीदा सर भरिया भी चल सी थके कवल इकल। श्लोक नंबर 66 तो 92 तक बाबा फरीद जी ने कई बार मौत का जिक्र किया है। मौत का एहसास मौत की हिरदे ते गहरी चोट कई बार नवा जीवन बख्श देती है। तिब्बत दे लोभ सिंह रामपा नूं किसे आदमी ने आख्या मौत दे संबंध विच मैं कुछ पुछण आया हाँ। रामपा बहुत हसया उसने आख्या जेकर जिंदगी दे संबंध विच मैथों कुछ पुछना है तां जरूर पुछ क्योंकि जिंदगी दा मैनू पता है। रही मौत दी गल मौत नाल अज तक मेरा मिलना नहीं होया मेरी कोई वाकफी नहीं है मौत नाल। मौत दे संबंध विच पुछना है तां उन्हां कोलों जाके पुछ जो मर चुके ने। मैं तां जिंदगी हाँ जिंदगी दे संबंध विच कुछ दस सकदा हाँ मौत नाल मेरी कोई वाकफी नहीं। मैं आखदा हाँ जिंदगी की है मनुखता इसनू भी ठीक तरह नहीं जान पाया। तद फिर मौत नू जानन दी की संभावना बाकी रह जांदी है। जिंदगी ही ना वाकफ अते अज्ञात होवे तद फिर मौत वाकफ अते ज्ञात किवें हो सकती है। दरअसल जो जिंदगी नू जान गए हन ओ ए भी जान गए हन कि मौत रूह लई शरीर जामा बदलन दा एक निश्चित जरिया है। मैं लफज निश्चित वरत्या है क्योंकि जिंदगी विच सब कुछ टालिया जा सकता है, एक मौत नहीं टाली जा सकती। मौत एक ऐसी घटना है जो हर एक प्राणी नाल वापर के रहिंदी है। जीवन का प्रारंभ तो सारिया का एक समान हुंदा है पर अंत नहीं। सवेर तो सारिया की एक समान ही है पर शाम वखो वखरी है, क्योंकि जन्म समय तो व्यक्ति आउंदा है कोरे कागज की तरह, लेकिन मौत की घड़ी पूरी जिंदगी की कथा लिखी हुंदी है। जन्म एक समान है सबना का, इको जेहा, नॉन यूनीक, लेकिन मौत वखो वखरी है, यूनीक है। मौत की घड़ी तक पहुंचद्या पहुंचद्या मनुख का एक ढंग, एक वखरा जीवन, एक शैली नियत हो जाती है। यूं आखद्या तो गलत नहीं कि जन्मदाता परमात्मा है, मरदे तुसी हो, आउंदे हो कोरे, जान समय बड़े भर जांदे हो। इसे भराव दे कारण मौत वखो वखरी है। इस भराव नूं असीं हंकार दा नाम दिता है। आत्मा सबना दा इक है, हंकार भराव वखो वखरे हन। आत्मा उस परमात्मा तत् दी किरण है जो जन्मां जन्मांतरां तों चली आ रही है। आत्मा उस तत् दा नाम है जिस नूं तुसी जन्म तों नाल लैके आए हो। हंकार उस तत् दा नाम है जिस नूं जीवन विच तुसी ही बनाया, सवारिया ते सजाया। तुहानूं तां परमात्मा ने बनाया पर तुहाडे अपने हंकार दे निर्माता तुसी खुद आप हो। एक संसार है परमात्मा दा जिसका तुहानूं पता नहीं, एक संसार है तुहाडे हंकार दा, उस विच तुसी जिउंदे हो अते उसे विच ही तुसी समाप्त हो जांदे हो। हंकार दा अर्थ है कि तुसी जान ही ना पाए उस नूं जो तुसी सौ। इस तो पहला कि तुसी जान पाउंदे अपने कोरेपन नूं, तुसी अपने आप नूं लिखत नाल भर लिया। इस तो पहला कि तुसी जान पाउंदे निर्मलता नूं, तुसी बहुत कूड़ा इकट्ठा कर लिया। इसे लई मैं फिर दोहरांदा हां कि जन्म तां सभना दा इक्को जिहा है पर मौत अड्डो अड्ड है, और मौत तों ही पता चलदा है कि तुसी किवें जीवे। मौत तस्वीर है तुहाडे पूरे जीवन दी। मौत दे समय तुसी संगी भूत हो जांदे हो। 70, 80, 100 सालां दा जीवन एक छिन विच समा जांदा है। मौत दे पल तुहाडा सारा जीवन एक फिल्म दी तरह तुहाडे सामने आ जांदा है। इन्हां आखरी पलां विच ही जिंद निराशता विच पछताउंदी है कि हीरे जैसा जन्म कौडियां बदले खो लिया। सुनहरी मौका हथ आया सी परम जोत विच समाउण दा पर गवा लिया। हुण ना जाने ए अवसर फिर कदों हथ लगे। काश जेकर ए समझ किते जवानी विच उतर आए ता अंत उदासीन ना होवे। जिन्हां नूं मौत दा पै जवानी विच हलूणा दे जांदा है उन्हां दी जिंदगी विच होश उतर आउंदी है। मौत दा पै मनुख नूं चेतनता वाला जीवन बख्श जांदा है। सिख जगत विच बाबा बुढ़ा जी नूं ए चेतनता ते होश मौत दे पै ने बचपने विच ही दे दित्ती सी। ए सच है कि जिन्नी गहरी हनेरी रात होवे तारे उन्ने ही ज्यादा चमकदे दिसणगे। जिन्ने काले बदल होण बिजली दी चमक उन्नी ही ज्यादा होवेगी। इसे तरह जिन्ना गहरा मौत दा पै होवेगा उन्नी ही गहरी आत्मक होश जीवन विच उतरेगी। आओ फरीद जी दा श्लोक आरंभ करिए। चल चल गईयां पंखियां जिन्नी वसाए तल, फरीदा ਸਰ ਭਰਿਆ ਵੀ ਚੱਲ ਸੀ ਥੱਕੇ ਕਵਲ ਇਕੱਲ ਚੱਲ ਚੱਲ ਗਈਆਂ ਆਪੋ ਆਪਣੀ ਵਾਰੀ ਚਲੀਆਂ ਗਈਆਂ ਪੰਖੀਆਂ ਪੰਛੀਆਂ ਦੀਆਂ ਡਾਰਾਂ ਜਿੰਨੀ ਵਸਾਏ ਜਿਨ੍ਹਾਂ ਨੇ ਸੁਹਾਵਣਾ ਬਣਾਇਆ ਹੋਇਆ ਹੈ ਜਿੰਨੀ ਵਸਾਏ ਤਲ ਜਿਨ੍ਹਾਂ ਜੀਵ ਪੰਖੀਆਂ ਨੇ ਸੰਸਾਰ ਸਰੋਵਰ ਨੂੰ ਸੁਹਾਵਣਾ ਬਣਾਇਆ ਹੋਇਆ ਹੈ ਤਲ ਤੋਂ ਭਾਵ ਹੈ ਤਲਾਬ ਸਰੋਵਰ ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ ਹੇ ਫਰੀਦ ਜਿਨ੍ਹਾਂ ਜੀਵ ਪੰਛੀਆਂ ਦੀਆਂ ਡਾਰਾਂ ਨੇ ਇਸ ਜਗਤ ਤਲਾਬ ਨੂੰ ਸੁਹਾਵਣਾ ਬਣਾਇਆ ਹੋਇਆ ਹੈ ਉਹ ਆਪੋ ਆਪਣੀ ਵਾਰੀ ਇਸ ਨੂੰ ਛੱਡ ਕੇ ਤੁਰੀਆਂ ਜਾ ਰਹੀਆਂ ਹਨ ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ ਫਰੀਦਾ ਸਰ ਭਰਿਆ ਵੀ ਚੱਲ ਸੀ ਥੱਕੇ ਕਵਲ ਇਕੱਲ ਫਰੀਦਾ ਸਰ ਭਰਿਆ ਵੀ ਚੱਲ ਸੀ ਹੇ ਫਰੀਦ ਇਹ ਪੰਛੀਆਂ ਦੀਆਂ ਡਾਰਾਂ ਤਾਂ ਆਪੋ ਆਪਣੀ ਵਾਰੀ ਇੱਥੋਂ ਜਾ ਹੀ ਰਹੀਆਂ ਹਨ ਪਰ ਇੱਕ ਦਿਨ ਇਹ ਸਰੋਵਰ ਵੀ ਸੁੱਕ ਜਾਏਗਾ ਇਹ ਤਲਾਬ ਵੀ ਨਾ ਰਹੇਗਾ ਇਹ ਜਗਤ ਵੀ ਸਮਾਪਤ ਹੋ ਜਾਏਗਾ ਸਰ ਭਰਿਆ ਵੀ ਚੱਲ ਸੀ ਸਰ ਦਾ ਅਰਥ ਹੈ ਸਰੋਵਰ ਇਹ ਜਗਤ ਸਰੋਵਰ ਵੀ ਇੱਕ ਦਿਨ ਮਿੱਟ ਜਾਏਗਾ ਇਹ ਉਸਦੀ ਖੇਡ ਹੈ ਜਦੋਂ ਮਰਜ਼ੀ ਸਮਾਪਤ ਕਰ ਦੇਵੇ ਥੱਕੇ ਕਵਲ ਇਕੱਲ ਜਦੋਂ ਸਰੋਵਰ ਦਾ ਪਾਣੀ ਸੁੱਕ ਜਾਏ ਤਾਂ ਸਰੋਵਰ ਵਿੱਚ ਜੋ ਕਵਲ ਸਨ ਜੋ ਕਮਲ ਫੁੱਲ ਖਿੜੇ ਸਨ ਉਹ ਇਕੱਲੇ ਰਹਿ ਜਾਂਦੇ ਨੇ ਬਾਕੀ ਪਾਣੀ ਸੁੱਕ ਗਿਆ ਇਕੱਲੇ ਕੌਲ ਫੁੱਲ ਬਾਕੀ ਰਹਿ ਗਏ ਥੱਕੇ ਬਾਕੀ ਪਿੱਛੇ ਰਹਿ ਜਾਣਗੇ ਕਵਲ ਕੌਲ ਫੁੱਲ ਰੱਬੀ ਜੋਤ ਵਿੱਚ ਖਿੜ ਚੁੱਕੀਆਂ ਰੂਹਾਂ ਨੂੰ ਕੌਲ ਫੁੱਲ ਆਖਿਆ ਹੈ ਇਕੱਲ ਇਕੱਲੇ ਸਿਰਫ ਥੱਕੇ ਕਵਲ ਇਕੱਲ ਪਿੱਛੇ ਸਿਰਫ ਕੌਲ ਫੁੱਲ ਹੀ ਬਾਕੀ ਰਹਿ ਜਾਣਗੇ ਮੌਤ ਦੇ ਮੂੰਹ ਵਿੱਚ ਸਿਰਫ ਕੌਲ ਫੁੱਲ ਨਹੀਂ ਪਹੁੰਚਦੇ ਉਹ ਆਤਮਾਵਾਂ ਜੋ ਰੱਬੀ ਜੋਤ ਵਿੱਚ ਖਿੜ ਚੁੱਕੀਆਂ ਹਨ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੀਆਂ ਉਹ ਮੌਤ ਦੇ ਮੂੰਹ ਵਿੱਚ ਨਹੀਂ ਪੈਂਦੀਆਂ ਉਹ ਰੱਬੀ ਜੋਤ ਵਿੱਚ ਪਹੁੰਚ ਜਾਂਦੀਆਂ ਹਨ ਉਹ ਮੌਤ ਤੋਂ ਸਦਾ ਸਦਾ ਦਾ ਛੁਟਕਾਰਾ ਪਾ ਲੈਂਦੀਆਂ ਹਨ ਸ਼ਲੋਕ 67 ਫਰੀਦਾ ਇੱਟ ਸਿਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇਕਤ ਪਿਆਂ ਪਾਸ ਇੱਟ ਸਿਰਾਣੇ ਤੇਰੇ ਸਿਰ ਹੇਠ ਇੱਟ ਹੋਵੇਗੀ ਆਮ ਸਿਰਾਣੇ ਦੀ ਥਾਂ ਤੇਰੇ ਸਿਰ ਥੱਲੇ ਇੱਟ ਦਾ ਸਿਰਾਣਾ ਹੋਵੇਗਾ ਪੋਏ ਸਵਣ ਧਰਤੀ ਵਿੱਚ ਤੂੰ ਸੁੱਤਾ ਹੋਵੇਗਾ ਭਾਵ ਕਬਰ ਵਿੱਚ ਤੂੰ ਪਿਆ ਹੋਵੇਗਾ ਕੀੜਾ ਲੜਿਓ ਮਾਸ ਮਾਸ ਵਿੱਚ ਸੱਸੇ ਨੂੰ ਸਿਆਰੀ ਹੈ ਕੀੜਾ ਲੜਿਓ ਮਾਸ ਤੇਰੇ ਮਾਸ ਵਿੱਚ ਕੀੜੇ ਚੱਲ ਰਹੇ ਹੋਣਗੇ ਤੇ ਮਾਸ ਖਾ ਰਹੇ ਹੋਣਗੇ ਪਿਛਲੇ ਸ਼ਲੋਕ ਨਾਲ ਇਸ ਸ਼ਲੋਕ ਨੂੰ ਜੋੜੀਏ ਜੀਵ ਪੰਛੀਆਂ ਦੀਆਂ ਡਾਰਾਂ ਇਸ ਜਗਤ ਤੋਂ ਤੁਰੀਆਂ ਜਾ ਰਹੀਆਂ ਹਨ ਹੇ ਫਰੀਦ ਜਦੋਂ ਤੇਰੀ ਵਾਰੀ ਆਈ ਤੂੰ ਵੀ ਕਬਰ ਵਿੱਚ ਪਿਆ ਹੋਵੇਂਗਾ ਪੋਏ ਸਵਣ ਧਰਤੀ ਵਿੱਚ ਕਬਰ ਵਿੱਚ ਤੂੰ ਸਦੀਵੀ ਨੀਂਦੇ ਸੁੱਤਾ ਹੋਵੇਂਗਾ ਤੇਰੇ ਸਿਰ ਥੱਲੇ ਇੱਟ ਦਾ ਸਿਰਾਣਾ ਹੋਵੇਗਾ ਇੱਟ ਸਿਰਾਣੇ ਕੀੜਾ ਲੜਿਓ ਮਾਸ ਤੇਰੇ ਮਾਸ ਵਿੱਚ ਕੀੜੇ ਤੁਰ ਪੈਣਗੇ ਅਤੇ ਤੇਰਾ ਮਾਸ ਨੋਚ ਰਹੇ ਹੋਣਗੇ ਕੇਤੜਿਆਂ ਜੁਗ ਵਾਪਰੇ ਇਕਤ ਪਿਆਂ ਪਾਸ ਕੇਤੜਿਆਂ ਜੁਗ ਕਈ ਜੁਗ ਬੇਅੰਤ ਲੰਬਾ ਅਰਸਾ ਕੇਤੜਿਆਂ ਜੁਗ ਵਾਪਰੇ ਕਈ ਜੁਗ ਲੰਘ ਜਾਣਗੇ ਬੇਅੰਤ ਲੰਬਾ ਅਰਸਾ بیت جائے گا، اکت پاس اکو پاسے پیاں، مردہ کدے پاسا نہیں پڑ سکدا، کہ تڑیاں جگ واپرے اکت پیاں پاس۔ اس طرح اکو پاسے پیاں بے انت سماں لنگ جائے گا۔ کچھ پاو چھپیا ہے شلوک وچ، اے فرید تدوں اس حالت وچ نہ توں آپ جاگ سکے گا نہ کوئی تینوں جگا سکے گا، کٹ تو کٹ ہن تاں توں غافل ہو کے نہ سویا کر، ہن تاں سویر سار اٹھ کے صبح دی نماز گزاریا کر۔ اے بندے پھر تاں توں صدا دی نیندے سوئے گا، کم سے کم اج تاں امرت ویلے دی سنبھال کریا کر تے بندگی وچ جڑیا کر۔ شلوک نمبر 68، فریدا پنی کڑی سونوی ٹوٹی ناگر لج، عزرائیل فرشتہ کہہ کر ناٹھی اج۔ فریدا پنی کڑی سونوی ٹوٹی ناگر لج، فریدا ہے فرید پنی پج گیا ہے ٹوٹ گیا ہے، کڑی شریر کڑا شریر پانڈا، سونوی سونے ون والی سونے رنگ والی، پنی کڑی سونوی سونے رنگ والا شریر پانڈا پج گیا ہے، سونے رنگ والا شریر پانڈا ٹوٹ گیا ہے۔ فریدا پنی کڑی سونوی، ہے فرید ویخ تیرے گوانڈ کسے بندے دا سونا شریر پانڈا پج گیا ہے۔ ٹوٹی ناگر لج، ٹوٹی ٹوٹ گئی ہے، ناگر اتم شریشٹ، لج آخی دا ہے خوہ چو پانی کھچن والے ڈول دا رسا، ایتھے پاو ہے سواساں روپی ڈور۔ ٹوٹی ناگر لج، اس دی سواساں روپی لج ٹوٹ گئی ہے، اس دی سواساں روپی ڈور ٹوٹ گئی ہے۔ فریدا پنی کڑی سونوی ٹوٹی ناگر لج، اے فرید ویخ تیرے گوانڈ کسے بندے دا سونا شریر پانڈا پج گیا ہے، اتے اس دے اتم منکھی سواساں دی ڈور بھی ٹوٹ گئی ہے۔ عزرائیل فرشتہ کہہ کر ناٹھی اج، عزرائیل فرشتہ موت دا فرشتہ جس دا نام عزرائیل ہے، کہہ کر کس دے گھر وچ ناٹھی پراؤنا، عزرائیل فرشتہ کہہ کر ناٹھی اج، ویکھ تاں سہی اج موت دا عزرائیل فرشتہ کس دے گھر پراؤنا بن کے آیا ہے، ویکھ تاں سہی اے کس دے گھر مہمان بن کے آیا ہے۔ فریدا پنی کڑی سونوی ٹوٹی ناگر لج، عزرائیل فرشتہ کہہ کر ناٹھی اج، ہے فرید ویخ تیرے گوانڈ کسے بندے دا شریر روپ سندر رنگ والا پانڈا پج گیا ہے، اتے سواسا مئی سونی لج ٹوٹ گئی ہے، ویخ اج کس دے گھر موت دا فرشتہ پراؤنا بن کے آیا ہے۔ فرید جی اس شلوک دوارا سندیش دے رہے ہیں کہ ہے انسان تو ذرا غور کر کے ویخ، تیرے آلے دوالے نت کسے نہ کسے دی جگت تو ترن دی واری آئی رہندی ہے، اس کر کے تو لاپرواہ ہو کے اپنی زندگی نہ گوا، جس کام لئی اے جیون ملیا ہے اس کام وچ لگ جا۔ شلوک نمبر 69، فریدا پنی کڑی سونوی टूटी नागर लज जो सज्जन पोए पार थे से क्यों आवे अज। फरीदा पन्नी कड़ी सुवनवी टूटी नागर लज। हे फरीद वेख अज किसदा सोना शरीर पांडा भज गया है अते किसदी उत्तम स्वासा दी डोर टुट गई है। जो सज्जन पोए पार थे से क्यों आवे अज। जो सज्जन जेड़े दोस्त जेड़े मित्र जेड़े भरा पोए पार थे बंदगी छड़ के धरती ते पार बने बैठे सन नमाज छड़ के धरती ते बोझ बनी बैठे सन से ओ दोस्त ओ मित्र ओ भरा से क्यों आवे अज। ओ अज फेर मुड़ किवें मनुखा जन्म विच आउण भाव उन्हां नूं दुबारा मनुखा जन्म छेती नहीं मिल सकदा। जो सज्जन पोए पार थे से क्यों आवे अज। हे फरीद जेड़े सज्जन भरा खुदा दी इबादत छड़ के धरती ते बोझ बन गए सन भला उन्हां नूं मुड़ के किवें सौख्या मनुखा जीवन मिल सकता है। कबीर जी दे श्लोकां विच उन्हां दे वचन हन। कबीर मानस जन्म दुलंब है होए न बारे बार ज्यों बन फल पाके पोएं गिरें बहर न लागें डार। आ कबीर जी समझा रहे ने कि दोबारा मनुखा जन्म मिलना बस एवें असंभव समझो जिवें डाली तो किरिया होया फल मुड़ डाली नाल नहीं लग सकता। भाई मानस जन्म दुर्लभ है अते वड्डे भागां सदका पाईदा है ऐसा कथन सिर्फ कबीर जी दा ही नहीं है सगों होर गुर व्यक्तियां भी इसे हकीकत वाले इशारा कर दिया हैं। वडहंस महला तीजा मानस जन्म दुलंब है जग में खटिया आए पूरा भाग सतगुर मिले हर नाम ते आए। सूही महला पहला मानस जन्म दुलंब गुरमुखी पाया मन तन होए चुलंब जे सतगुर पाया। वडहंस महला चौथा घोड़िया दे तेजन जी रामे उपाइया राम तन मानस जन्म पुन्नी पाइया राम। मानस जन्म वड पुन्ने पाया दे सुकंचन चंगड़िया गुरमुखी रंग चलूला पावे हर हर हरी नवरंगड़िया। आओ फिर एक बार रस मानो श्लोक दा। फरीदा पन्नी कड़ी सवनवी टूटी नागर लज जो सज्जन पोए पार थे से क्यों आवे अज। श्लोक नंबर 70। फरीदा बेनिवाजा कुत्या ए न पली रीत कब ही चल न आया पंजे वक्त मसीत। फरीदा बेनिवाजा कुत्या ए न पली रीत। फरीदा हे फरीद बेनिवाजा जो नमाज नहीं पढ़दा कुत्या कुत्या वर्गा कुत्या समान रीत तरीका जिंदगी गुजारन दा तरीका जीवन बतीत करन दा ढंग ए ना भली रीत तेरा ए जीवन बतीत करन दा ढंग ठीक नहीं। फरीदा बेनिवाजा कुत्या ए ना भली रीत। हे फरीद क्योंकि तू बेनिमाजा है तू कुत्ता है। जो शख्स नमाज नहीं पढ़दा वो कुत्ता है। जो बंदा बंदगी नहीं करदा खुदा दी वो कुत्त्यां वर्गा है। फरीदा बेनिवाजा कुत्या ए ना पली रीत। फरीद जी ਇੱਥੇ ਬੇਨਿਮਾਜ਼ਾ ਅਤੇ ਕੁੱਤਾ ਆਪਣੇ ਆਪ ਨੂੰ ਆਖਦੇ ਹਨ, ਹਾਲਾਂਕਿ ਉਹ ਤਾਂ ਬੰਦਗੀ ਕਰਨ ਵਾਲੇ ਪੂਰਨ ਭਗਤ ਸਨ। ਮਹਾਂਪੁਰਖ ਬਾਜ਼ ਦਫ਼ਾ ਦੂਸਰਿਆਂ ਨੂੰ ਦੋਸ਼ੀ ਦੱਸਣ ਦੇ ਥਾਂ ਆਪਣੇ ਆਪ ਨੂੰ ਦੋਸ਼ੀ ਦੱਸਦੇ ਹਨ, ਆਪਣੇ ਤੇ ਗੱਲ ਟਾਲ ਲੈਂਦੇ ਹਨ। ਫਰੀਦ ਦਾ ਬੇਨਿਵਾਜ਼ਾ ਕੁੱਤਿਆ, ਇਹ ਨਾ ਭਲੀ ਰੀਤ। ਹੇ ਫਰੀਦ, ਬੇਨਿਮਾਜ਼ੇ ਕੁੱਤੇ, ਇਹ ਬੰਦਗੀ ਬਗੈਰ ਦਾ ਜੀਵਨ ਜਿਉਣ ਦਾ ਠੀਕ ਤਰੀਕਾ ਨਹੀਂ। ਕਬਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ, ਤੂੰ ਕਦੇ ਵੀ ਪੰਜ ਵੇਲੇ ਦੀ ਨਿਮਾਜ਼ ਪੜ੍ਹਨ ਲਈ ਚੱਲ ਕਰਕੇ ਮਸੀਤੇ ਨਹੀਂ ਪਹੁੰਚਿਆ। ਓ ਫਰੀਦ, ਯੂ ਆਰ ਪ੍ਰੇਅਰਲੈਸ ਕਰ, ਨਾਟ ਪ੍ਰੇਇੰਗ ਟੂ ਗੋਡ ਇਜ਼ ਨਾਟ ਐਨ ਐਕਸੈਪਟੇਬਲ ਵੇ ਆਫ ਲਾਈਫ, ਐਂਡ ਯੈਟ ਯੂ ਹੈਵ ਨੈਵਰ ਟਰਨਡ ਅਪ ਐਟ ਦਾ ਮੋਸਕ ਫਾਰ 5 ਡੇਲੀ ਰਿਚੁਅਲ ਪ੍ਰੇਅਰਸ। ਫਰੀਦਾ ਬੇਨਿਵਾਜ਼ਾ ਕੁੱਤਿਆ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਸ਼ਲੋਕ ਨੰਬਰ 71। ਉੱਠ ਫਰੀਦਾ, ਉਜ਼ੂ ਸਾਜ, ਸੁਬਹਾ ਨਿਵਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਉੱਠ ਫਰੀਦਾ, ਉਜ਼ੂ ਸਾਜ, ਸੁਬਹਾ ਨਿਵਾਜ਼ ਗੁਜ਼ਾਰ। ਉੱਠ ਫਰੀਦਾ, ਹੇ ਫਰੀਦ ਮੰਜੇ ਤੋਂ ਉੱਠ, ਹੇ ਫਰੀਦ ਬਿਸਤਰ ਚੋਂ ਉੱਠ ਖਲੋ, ਕਾਫੀ ਸੌਂ ਲਿਆ ਤੂੰ, ਹੁਣ ਬਿਸਤਰ ਤੋਂ ਉੱਠ ਖਲੋ। ਉਜ਼ੂ ਸਾਜ, ਉਜ਼ੂ ਪੰਜ ਇਸ਼ਨਾਨ, ਨਿਮਾਜ਼ ਪੜ੍ਹਨ ਤੋਂ ਪਹਿਲਾਂ ਹੱਥਾਂ ਪੈਰਾਂ ਅਤੇ ਮੂੰਹ ਦੀ ਸਫਾਈ, ਸਾਜ ਕਰ। ਉਜ਼ੂ ਸਾਜ, ਪੰਜ ਇਸ਼ਨਾਨਾ ਕਰ, ਹੱਥ ਪੈਰ ਮੂੰਹ ਧੋ ਕੇ ਨਿਮਾਜ਼ ਲਈ ਸਾਵਧਾਨ ਹੋ, ਹੱਥ ਪੈਰ ਮੂੰਹ ਧੋ ਕੇ ਨਿਰਮਲ ਕਰ ਅਤੇ ਨਿਮਾਜ਼ ਲਈ ਤਿਆਰ ਹੋ। ਉੱਠ ਫਰੀਦਾ, ਉਜ਼ੂ ਸਾਜ, ਸੁਬਹਾ ਨਿਵਾਜ਼ ਗੁਜ਼ਾਰ। ਹੇ ਫਰੀਦ, ਬਿਸਤਰ ਚੋਂ ਉੱਠ, ਮੂੰਹ ਹੱਥ ਧੋ ਕੇ ਸਾਵਧਾਨ ਹੋ ਅਤੇ ਸਵੇਰ ਦੀ ਨਿਮਾਜ਼ ਪੜ੍ਹ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਾਪੇ ਉਤਾਰ। ਜਿਹੜਾ ਸਿਰ ਜਿਹੜਾ ਸੀਸ ਸੁਬਹਾ ਉੱਠ ਕੇ ਪਹਿਲਾਂ ਸਾਈਂ ਅੱਗੇ ਨਾ ਚੁੱਕੇ, ਉਹ ਸਿਰ ਤਾਂ ਕੱਟ ਕੇ ਲਾਹ ਦੇਣ ਯੋਗ ਹੈ। ਸੋ ਸਿਰ ਕਾਪੇ ਉਤਾਰ, ਕਾਪੇ ਉਤਾਰ, ਕੱਟ ਕੇ ਲਾਹ ਦੇ, ਕੱਟ ਕੇ ਸਰੀਰ ਨਾਲੋਂ ਜੁਦਾ ਕਰ ਦੇ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਾਪੇ ਉਤਾਰ। ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਬੰਦੇ ਦਾ ਪਹਿਲਾ ਕਰਮ ਹੋਣਾ ਚਾਹੀਦਾ ਹੈ ਉਸ ਮਾਲਕ ਖੁਦਾ ਅੱਗੇ ਝੁਕਣਾ, ਉਸਦੀ ਬੰਦਗੀ ਵਿੱਚ ਝੁਕਣਾ, ਅਤੇ ਜੋ ਸੀਸ ਇਹ ਪਹਿਲਾ ਕਰਮ ਨਿਸ਼ਚਿਤ ਤੌਰ 'ਤੇ ਨਹੀਂ ਕਰਦਾ ਉਹ ਸੀਸ ਤਾਂ ਬਚਣ ਜੋਗਾ ਨਹੀਂ ਹੋਣਾ ਚਾਹੀਦਾ, ਉਹ ਤਾਂ ਧੜ ਨਾਲੋਂ ਲਾਹ ਸੁੱਟਣ ਯੋਗ ਹੈ। ਭਾਵ ਫਰੀਦ ਜੀ ਦਾ ਇਹ ਹੈ ਕਿ ਬੰਦਗੀ ਹੀਣ ਬੰਦੇ ਦਾ ਜਿਉਣਾ ਕਿਸੇ ਅਰਥ ਨਹੀਂ, ਬੇਸ਼ੱਕ ਮਰ ਜਾਏ, ਕਿਉਂਕਿ ਉਹ ਤਾਂ ਜਿਉਂਦਾ ਹੀ ਮਰਿਆ ਬਰਾਬਰ ਹੈ। ਉੱਠ ਫਰੀਦਾ, ਉਜ਼ੂ ਸਾਜ, ਸੁਬਹਾ ਨਿਵਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਾਪੇ ਉਤਾਰ। ਸ਼ਲੋਕ 72। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕੀਜੈ ਕਾਏ, ਕੀ ਕਰੀਏ। ਸੋ ਸਿਰ ਕੀਜੈ ਕਾਏ, ਉਸ ਸਿਰ ਦਾ ਕੀ ਕਰੀਏ, ਉਸ ਸਿਰ ਦਾ ਕੀ ਹਾਲ ਹੋਣਾ ਚਾਹੀਦਾ ਹੈ। ਸਵਾਲ ਕਰਦੇ ਹਨ ਫਰੀਦ ਜੀ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ। ਭਾਈ, ਜੋ ਸਿਰ ਬਦਗੀ ਵਿੱਚ ਮਾਲਕ ਜੀ ਅੱਗੇ ਨਾ ਝੁਕੇ, ਉਸ ਸਿਰ ਦਾ ਕੀ ਹਾਲ ਹੋਣਾ ਚਾਹੀਦਾ ਹੈ? ਉਸ ਸਿਰ ਦਾ ਕੀ ਹਸ਼ਰ ਹੋਵੇ? ਫਿਰ ਆਪ ਹੀ ਸਵਾਲ ਦਾ ਜਵਾਬ ਦਿੰਦੇ ਹਨ। ਕੁੰਨੇ ਹੇਠ ਜਲਾਈਐ ਬਾਲਣ ਸੰਧੈ ਥਾਏ। ਕੁੰਨਾ ਕੁੱਜਾ ਹਾਂਡੀ, ਸੰਧੈ ਦੇ ਥਾਏ ਜਗ੍ਹਾ। ਕੁੰਨੇ ਹੇਠ ਜਲਾਈਐ ਬਾਲਣ ਸੰਧੈ ਥਾਏ। ਭਾਈ, ਐਸੇ ਸਿਰ ਨੂੰ ਤਾਂ ਕੁੱਜੇ ਹੇਠ ਬਾਲਣ ਦੀ ਜਗ੍ਹਾ ਬਾਲ ਦੇਣਾ ਚਾਹੀਦਾ ਹੈ, ਜਲਾ ਦੇਣਾ ਚਾਹੀਦਾ ਹੈ। ਐਸੇ ਸਿਰ ਤੋਂ ਤਾਂ ਬਾਲਣ ਦਾ ਕੰਮ ਲਈਏ। ਐਸੇ ਸਿਰ ਨੂੰ ਚੁੱਲ੍ਹੇ ਵਿੱਚ ਤਾਉੜੀ ਹੇਠ ਬਾਲਣ ਦੀ ਜਗ੍ਹਾ ਇਸਤੇਮਾਲ ਕੀਤਾ ਜਾਵੇ। ਕੋਈ ਲੋੜ ਨਹੀਂ ਰਹਿ ਜਾਂਦੀ ਐਸੇ ਸਿਰ ਦੀ ਜੋ ਸਾਈਂ ਅੱਗੇ ਨਾ ਝੁਕੇ। ਉਹ ਤਾਂ ਭਾਵੇਂ ਬਾਲਣ ਦੀ ਜਗ੍ਹਾ ਸਾੜ ਦਿੱਤਾ ਜਾਏ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ। ਕੁੰਨੇ ਹੇਠ ਜਲਾਈਐ ਬਾਲਣ ਸੰਧੈ ਥਾਏ। ਸ਼ਲੋਕ 73। ਫਰੀਦਾ, ਕਿੱਥੇ ਤਹਿੰਡੇ ਮਾਪਿਆਂ, ਜਿੰਨੀ ਤੂੰ ਜਣਿਓ ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣਾ। ਫਰੀਦਾ, ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ। ਤੈਂਡੇ ਤੇਰੇ ਮਾਪਿਆਂ, ਮਾਂ ਅਤੇ ਪਿਓ, ਜਿੰਨੀ ਜਿਨ੍ਹਾਂ ਨੇ ਤੂੰ ਜਣਿਓ ਤੈਨੂੰ ਜਨਮ ਦਿੱਤਾ। ਫਰੀਦਾ, ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ। ਹੇ ਫਰੀਦ, ਕਿੱਥੇ ਨੇ ਤੇਰੇ ਮਾਂ ਪਿਓ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ? ਹੇ ਫਰੀਦ, ਜੇਕਰ ਨਿਤ ਸੰਸਾਰ ਤੋਂ ਤੁਰੀਆਂ ਜਾਂਦੀਆਂ ਜੀਵ ਪੰਛੀਆਂ ਦੀਆਂ ਡਾਰਾਂ ਦਾ ਤੈਨੂੰ ਖਿਆਲ ਨਹੀਂ ਆਉਂਦਾ, ਤਾਂ ਪਹਿਲਾਂ ਇਹੋ ਵੇਖ ਕਿ ਤੇਰੇ ਆਪਣੇ ਮਾਂ ਬਾਪ ਜਿਨ੍ਹਾਂ ਨੇ ਤੈਨੂੰ ਜੰਮਿਆ ਸੀ ਕਿੱਥੇ ਹਨ। ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੋ। ਤੈਂ ਪਾਸੋਂ ਤੇਰੇ ਨਾਲੋਂ ਓਏ ਉਹ ਤੇਰੇ ਮਾਂ ਬਾਪ ਲੱਦ ਗਏ, ਚਲੇ ਗਏ ਹਨ। ਅਜੈ ਅਜੇ ਵੀ, ਫਿਰ ਵੀ, ਇਸ ਦੇ ਬਾਵਜੂਦ ਨਾ ਪਤੀਣੋ, ਪਤੀਜਿਆ ਨਹੀਂ, ਯਕੀਨ ਨਹੀਂ ਆਇਆ, ਤੇਰੀ ਤਸੱਲੀ ਨਹੀਂ ਹੋਈ। ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੋ। ਜੇ ਅੱਜ ਤੇਰੇ ਮਾਂ ਬਾਪ ਜਿਨ੍ਹਾਂ ਤੈਨੂੰ ਜਨਮ ਦਿੱਤਾ ਸੀ ਤੇਰੇ ਪਾਸੋਂ ਚਲੇ ਗਏ ਹਨ, ਤਦ ਫਿਰ ਅਜੇ ਵੀ ਤੈਨੂੰ ਯਕੀਨ ਨਹੀਂ ਆਇਆ ਕਿ ਜਗਤ ਵਿੱਚ ਕਿਸੇ ਨਹੀਂ ਟਿਕੇ ਰਹਿਣਾ। ਆਮਰਾ ਜ਼ਿੰਦਗੀ ਵਿੱਚ ਮੌਤ ਨੂੰ ਭੁਲਾ ਕੇ ਬੰਦਾ ਯਕੀਨ ਹੀ ਨਹੀਂ ਕਰਦਾ ਕਿ ਸਭ ਜੀਵ ਚੱਲਣਹਾਰ ਹਨ। ਜੇ ਚੱਲਣਹਾਰ ਹੋਣ ਦਾ ਯਕੀਨ ਬੱਝ ਜਾਏ, ਤਦ ਫਿਰ ਇਹ ਲਾਪਰਵਾਹੀ ਨਾਲ ਜ਼ਿੰਦਗੀ ਗੁਜ਼ਾਰਨ ਦੀ ਬਜਾਏ ਬੰਦਗੀ ਵਿੱਚ ਲੱਗੇ। ਫਰੀਦਾ, ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ। ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਓ। ਸ਼ਲੋਕ 74। ਫਰੀਦਾ, ਮਨ ਮੈਦਾਨ ਕਰ, ਟੋਏ ਟਿੱਬੇ ਲਾਹ, ਅੱਗੇ ਮੂਲ ਨਾ ਆਵਸੀ, ਦੋਜਕ ਸੰਧੀ ਪਾ। ਫਰੀਦਾ, ਮਨ ਮੈਦਾਨ ਕਰ, ਟੋਏ ਟਿੱਬੇ ਲਾਹ। ਫਰੀਦਾ, ਹੇ ਫਰੀਦ, ਮਨ ਮੈਦਾਨ ਕਰ, ਤੂੰ ਆਪਣਾ ਮਨ ਪੱਧਰਾ ਕਰ ਲੈ। ਅਗਿਆਨ ਅਤੇ ਹੰਕਾਰ ਦੇ ਕਾਰਨ ਮਨੁੱਖ ਦਾ ਮਨ ਇੱਕ ਸਾਰਤਾ ਵਿੱਚ ਨਹੀਂ ਹੁੰਦਾ। ਅਗਿਆਨ ਦੇ ਕਾਰਨ ਨਾ ਸਿਰਫ ਇਸਦਾ ਮਨ ਉਤਰਾਅ ਚੜਾਅ ਵਿੱਚ ਰਹਿੰਦਾ ਹੈ, ਸਗੋਂ ਹੰਕਾਰ ਦੇ ਕਾਰਨ ਇਹ ਆਪਣੇ ਆਪ ਨੂੰ ਉੱਚਾ, ਆਪਣੇ ਪਰਿਵਾਰ ਨੂੰ ਉੱਚਾ, ਆਪਣੀ ਜ਼ਾਤ ਤੇ ਕੁੱਲ ਨੂੰ ਉੱਚਾ ਗਿਣਦਾ ਹੈ, ਬਾਕੀ ਸਭ ਨੀਵੇਂ। ਆਪਣੇ ਆਪ ਨੂੰ, ਆਪਣੇ ਨਿਕਟੀਆਂ ਨੂੰ ਉੱਤਮ ਅਤੇ ਸ਼ੁੱਧ ਬੁੱਧ ਮੰਨ ਲੈਣਾ, ਦੂਜੇ ਸਭ ਨੀਚ, ਇਹ ਮਨ ਦੇ ਟੋਏ ਟਿੱਬੇ ਹਨ। ਫਰੀਦਾ, ਮਨ ਮੈਦਾਨ ਕਰ, ਟੋਏ ਟਿੱਬੇ ਲਾ। ਹੇ ਫਰੀਦ, ਤੂੰ ਆਪਣੇ ਮਨ ਦੇ ਅਗਿਆਨ ਅਤੇ ਹੰਕਾਰ ਰੂਪੀ ਟੋਏ ਟਿੱਬੇ ਦੂਰ ਕਰਕੇ ਇੱਕ ਸਾਰਤਾ ਲਿਆ, ਸੰਕਲਪ ਵਿਕਲਪ ਔਰ ਵਿਕਾਰ ਦੂਰ ਕਰਕੇ ਮਨ ਪਧਰਾ ਤੇ ਸਾਫ਼ ਕਰ ਲੈ। ਫਰੀਦਾ, ਸ਼ੁੱਧ ਮਨ ਹੀ ਮੈਦਾਨ ਹੁੰਦਾ ਹੈ, ਔਰ ਜੇ ਤੂੰ ਆਪਣਾ ਮਨ ਸ਼ੁੱਧ ਨਿਰਮਲ ਕਰ ਲਵੇਗਾ ਤਾਂ ਅੱਗੇ ਮੂਲ ਨਾ ਆਵਸੀ ਦੋਜ਼ਕ ਸੰਧੀ ਪਾ। ਅੱਗੇ ਤੇਰੇ ਅਗਲੇ ਰਾਹ ਵਿੱਚ, ਤੇਰੀ ਅਗਲੀ ਜ਼ਿੰਦਗੀ ਦੇ ਸਫ਼ਰ ਵਿੱਚ ਅਤੇ ਤੇਰੀ ਆਤਮਾ ਦੇ ਵੱਡੇ ਸਫ਼ਰ ਵਿੱਚ ਨਾ ਆਵਸੀ ਨਹੀਂ ਆਵੇਗੀ ਦੋਜ਼ਕ ਨਰਕ ਭਾਵ ਦੁੱਖ ਕਲੇਸ਼। ਸੰਧੀ ਦੀ ਪਾ ਅੱਗ, ਦੋਜ਼ਕ ਸੰਧੀ ਪਾ ਦੁੱਖ ਕਲੇਸ਼ਾਂ ਰੂਪੀ ਨਰਕਾਂ ਦੀ ਅੱਗ। ਅੱਗੇ ਮੂਲ ਨਾ ਆਵਸੀ ਦੋਜ਼ਕ ਸੰਧੀ ਪਾ। ਹੇ ਫਰੀਦ, ਜੇ ਤੂੰ ਆਪਣਾ ਮਨ ਪਧਰਾ ਕਰ ਲਵੇ ਤਾਂ ਫਿਰ ਤੇਰੇ ਜੀਵਨ ਸਫ਼ਰ ਵਿੱਚ ਦੋਜ਼ਕਾਂ ਦੀ ਅੱਗ ਮੂਲੋਂ ਹੀ ਨਹੀਂ ਆਵੇਗੀ। ਤੂੰ ਜ਼ਿੰਦਗੀ ਦੌਰਾਨ ਕਲੀ ਕਲੇਸ਼ਾਂ ਰੂਪੀ ਨਰਕਾਂ ਦੀ ਅੱਗ ਤੋਂ ਬਚਿਆ ਰਹੇਗਾ। ਫਰੀਦ ਜੀ ਇਸ ਸ਼ਲੋਕ ਦੁਆਰਾ ਸਾਨੂੰ ਸਮਝਾ ਰਹੇ ਹਨ ਕਿ ਮਨ ਦੇ ਵਿੱਚ ਟੋਏ ਟਿੱਬੇ ਟਿਕੇ ਰਹਿਣ ਕਰਕੇ ਮਨੁੱਖਾ ਜ਼ਿੰਦਗੀ ਵਿੱਚ ਅਨੇਕਾਂ ਕਲੀ ਕਲੇਸ਼ ਵਾਪਰਦੇ ਹਨ। ਜੇਕਰ ਇਹ ਟੋਏ ਟਿੱਬੇ ਹਟਾ ਕੇ ਮਨ ਪਧਰਾ ਕਰ ਲਿਆ ਜਾਵੇ ਤਾਂ ਕਲੀ ਕਲੇਸ਼ ਜੋ ਦੋਜ਼ਕਾਂ ਦੀ ਅੱਗ ਬਰਾਬਰ ਹੋਇਆ ਕਰਦੇ ਨੇ ਮਿਟ ਜਾਣਗੇ। ਫਰੀਦਾ, ਮਨ ਮੈਦਾਨ ਕਰ, ਟੋਏ ਟਿੱਬੇ ਲਾ, ਅੱਗੇ ਮੂਲ ਨਾ ਆਵਸੀ ਦੋਜ਼ਕ ਸੰਧੀ ਪਾ। ਸ਼ਲੋਕ ਨੰਬਰ 75, ਮਹਿਲਾ ਪੰਜਵਾਂ। ਫਰੀਦਾ, ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੇ। ਫਰੀਦਾ, ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੇ। ਸਿਰਲੇਖ ਮਹਿਲਾ ਪੰਜਵਾਂ ਦੱਸਦਾ ਹੈ ਕਿ ਇਹ ਸ਼ਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਪਣਾ ਹੈ ਅਤੇ ਉਹਨਾਂ ਇਹ ਸ਼ਲੋਕ ਇੱਥੇ ਦਰਜ ਕੀਤਾ ਹੈ। ਹਾਲਾਂਕਿ ਸ਼ਲੋਕ ਵਿੱਚ ਨਾਮ ਫਰੀਦ ਜੀ ਦਾ ਹੀ ਰਹਿਣ ਦਿੱਤਾ ਗਿਆ ਹੈ, ਪਿਛਲੇ ਸ਼ਲੋਕ ਵਿੱਚ ਫਰੀਦ ਜੀ ਨੇ ਇਹ ਸਪਸ਼ਟ ਨਹੀਂ ਸੀ ਕੀਤਾ ਕਿ ਮਨ ਦੇ ਟੋਏ ਟਿੱਬੇ ਕੀ ਹਨ, ਮਨ ਮੈਦਾਨ ਕਰਨਾ ਕੀ ਹੈ। ਇਹ ਖਿਆਲ ਸਪਸ਼ਟ ਕਰਨ ਲਈ ਸਤਿਗੁਰਾਂ ਨੇ ਆਪਣਾ ਸ਼ਲੋਕ ਦਰਜ ਕੀਤਾ ਹੈ। ਚੇਤੇ ਰੱਖਣਾ, ਮਨੁੱਖ ਦੂਸਰੇ ਨੂੰ ਮਾੜਾ ਆਖਣ ਵੇਲੇ ਆਪਣੇ ਆਪ ਨੂੰ ਚੰਗਾ ਸਮਝਦਾ ਹੈ, ਜਦੋਂ ਦੂਜਿਆਂ ਨੂੰ ਨੀਚ ਕਰਕੇ ਵੇਖਦਾ ਹੈ ਤਦ ਆਪਣੇ ਆਪ ਨੂੰ ਉੱਚਾ ਗਿਣਦਾ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਟਿੱਬੇ ਤੇ ਖਲੋਤਾ ਮੰਨਦਾ ਹੈ, ਦੂਜਿਆਂ ਨੂੰ ਟੋਇਆਂ ਵਿੱਚ ਡਿੱਗਾ ਸਮਝਦਾ ਹੈ। ਜਦੋਂ ਸਭਨਾ ਜੀਵਾਂ ਵਿੱਚ ਮੂਲ ਜੋਤ ਤਾਂ ਪਰਮਾਤਮਾ ਦੀ ਹੈ ਅਤੇ ਉਸ ਤੋਂ ਬਿਨਾਂ ਕੋਈ ਹੋਰ ਦੂਜਾ ਨਹੀਂ ਹੈ ਤਾਂ ਕਿਸ ਜੀਵ ਨੂੰ ਭੈੜਾ ਆਖਿਆ ਜਾਏ। ਆਪ ਉਪਾਏ ਨਾਨਕਾ, ਆਪੇ ਰੱਖੇ ਵੇਖ, ਮੰਦਾ ਕਿਸ ਨੂੰ ਆਖੀਏ ਜਾਂ ਸਭਨਾ ਸਾਹਿਬ ਏਕ। ਵਾਰੀ ਖਸਮ ਕਢਾਏ ਕਿਰਤ ਕਮਾਵਣਾ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ। ਨੈ ਪਾਏ ਝਗੜਾ ਸਵਾਮੀ ਸੇਤੀ, ਆਪੇ ਆਪ ਵੰਜਾਵਣਾ। ਆਓ ਇਹਨਾਂ ਤੁਕਾਂ ਨੂੰ ਜ਼ਰਾ ਸਮਝੀਏ। ਵਾਰੀ ਖਸਮ ਕਢਾਏ ਕਿਰਤ ਕਮਾਵਣਾ, ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ ਪ੍ਰਭੂ ਹਰੇਕ ਜੀਵ ਨੂੰ ਮਨੁੱਖਾ ਜਨਮ ਦੀ ਵਾਰੀ ਦਿੰਦੇ ਹਨ। ਮੰਦਾ ਕਿਸੈ ਨਾ ਆਖ ਝਗੜਾ ਪਾਵਣਾ, ਪਿਛਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਿਸੇ ਨੂੰ ਚੰਗਾ ਅਤੇ ਕਿਸੇ ਨੂੰ ਮੰਦਾ ਪ੍ਰਭੂ ਜੀ ਬਣਾਉਂਦੇ ਹਨ। ਇਸ ਵਾਸਤੇ ਭਾਈ ਕਿਸੇ ਮਨੁੱਖ ਨੂੰ ਭੈੜਾ ਆਖ ਆਖ ਕੇ ਝਗੜਾ ਨਹੀਂ ਖੜਾ ਕਰਨਾ ਚਾਹੀਦਾ। ਨਾ ਪਾਏ ਝਗੜਾ ਸਵਾਮੀ ਸੇਤੀ ਆਪੈ ਆਪ ਪੰਜਾਬਣਾ। ਭੈੜੇ ਨੂੰ ਨਿੰਦਿਆਂ ਪ੍ਰਭੂ ਨਾਲ ਝਗੜਾ ਹੈ। ਸੋ ਹੇ ਭਾਈ ਮਾਲਕ ਪ੍ਰਭੂ ਨਾਲ ਝਗੜਾ ਨਹੀਂ ਪਾਉਣਾ ਚਾਹੀਦਾ, ਆਪੈ ਆਪ ਪੰਜਾਬਣਾ। ਇਸ ਤਰ੍ਹਾਂ ਦੇ ਝਗੜੇ ਖੜੇ ਕਰਕੇ ਤਾਂ ਭਾਈ ਆਪਣੇ ਆਪ ਨੂੰ ਹੀ ਤਬਾਹ ਕਰਨਾ ਹੁੰਦਾ ਹੈ। ਕੁਆਰੀ ਖਸਮ ਕਢਾਏ ਕਿਰਤ ਕਮਾਵਣਾ, ਮੰਦਾ ਕਿਸੈ ਨਾ ਆਖ ਝਗੜਾ ਪਾਵਣਾ। ਨਾ ਪਾਏ ਝਗੜਾ ਸਵਾਮੀ ਸੇਤੀ ਆਪੈ ਆਪ ਪੰਜਾਵਣਾ। ਆਓ ਹੁਣ ਫਰੀਦ ਜੀ ਦੇ ਸ਼ਲੋਕ ਵੱਲ ਧਿਆਨ ਦੇਈਏ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ। ਖਾਲਕ ਪਰਮਾਤਮਾ, ਖਲਕਤ ਨੂੰ ਪੈਦਾ ਕਰਨ ਵਾਲਾ ਖੁਦ ਖਾਲਕ ਹੈ। ਤੋ ਖਾਲਕ ਆਇਆ ਹੈ ਲਫਜ਼ ਪ੍ਰਭੂ ਜੀ ਲਈ, ਪਰਮਾਤਮਾ ਲਈ। ਖਲਕਤ ਸਾਰੇ ਜੀਵ, ਕੁੱਲ ਦੁਨੀਆਂ ਦੇ ਲੋਕ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੀਂ। ਹੇ ਫਰੀਦ, ਖਲਕਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਸਾਰੀ ਖਲਕਤ ਵਿੱਚ ਹੀ ਵਸ ਰਿਹਾ ਹੈ, ਕੁੱਲ ਖਲਕਤ ਵਿੱਚ ਉਹ ਮੌਜੂਦ ਹੈ। ਤਿਸ ਤੋਂ ਸੱਖਣਾ, ਤਿਸ ਤੋਂ ਰਹਿਤ, ਤਿਸ ਤੋਂ ਬਾਹਰਾਹ ਤਾਂ ਕੋਈ ਵੀ ਨਹੀਂ ਹੈ। ਜਦੋਂ ਕਿਤੇ ਵੀ ਉਸ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਦੂਜਾ ਨਹੀਂ ਹੈ, ਤਦ ਫਿਰ ਭਾਈ ਕਿਸ ਜੀਵ ਨੂੰ ਪੈੜਾ ਆਖਿਆ ਜਾਏ? ਤਦ ਫਿਰ ਤੈਨੂੰ ਟੋਏ ਟਿੱਬੇ ਕਿਉਂ ਦਿਸਣ? ਤਦ ਫਿਰ ਤੈਨੂੰ ਦੂਜੇ ਜੀਵ ਨੀਵੇਂ ਕਿਉਂ ਦਿਸਣ? ਅਤੇ ਜੇਕਰ ਟੋਏ ਨਾ ਹੋਣ ਤਾਂ ਟਿੱਬੇ ਵੀ ਨਹੀਂ ਰਹਿ ਜਾਂਦੇ, ਇਕਸਾਰਤਾ ਅਤੇ ਸਮਾਨਤਾ ਆ ਜਾਂਦੀ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ।